رسول اللہ علیہ وسلم کو کسو نہیں ہو جیدہ کوئی مولی نہیں ہے جو دیرے مکی رتن لال دیوار پر ہے پہنے اور ایک اندار اکھوٹ اکھول کھا رہا ہم کرچے گھر میں پانی توٹ نہیں آ رہا بہت دل جائے یہ خزانہ مردہ کنا نو مجھے آنے مکی رتن ہم سنگے ہیں تو سار سنگے جی اپنے سارے گرو مہاراج جی بانی کے خزانے میں روز ایک دن دو شبدوں کے وچار سنتے ہیں تو آؤ من بچ میں جوڑ کے سکوں کا نام مانیے پیار نہ آتی ستنام شری واحگرو صاحب جی آسا محلہ بندے من آسا مارے پاس میں پوتر شبد اچارن کیا مہاراج کہ بندے تم اپنے آپ میں وچار کر بھی تنسیل کی ہے تیری اوقات کی ہے تیری ہوند کی ہے بنے کے تو رب کرتا ہے رب نو بلائی بیٹھا ہے پانی کا بڑا بڑے سونے شبد مہاراج بتے بار صاحب نے پڑھ گئے ہیں جیسے گیان کے بڑ بڑا اٹھ گیا بن صاحب جگ رتنا پیسے تو نام سن پانی کا بلبلا ہنے ہنے پیدا ہوا تو ہنے ہنے مٹ جانا کوئی بہتا لمبا سما بہتا دیر پانی کا بلبلا نہیں رہتا انسان کے شریر کی انسان کے وجود کی بے نی کی اوقات ہے اپنی کنے ہو کے دھرتی میں چلے جا چکے ہیں سارے دن پہلے جنہوں نے اسی اپنے آپ کو سمجھ لیا سارے تو ود کے سارے تو بڑے بڑے بلی جوڑے گیانی دھیانی وید پاٹھی ودوان کوئی انتی نہیں ہے کئی کوٹ ہوئے پجاری کئی کوٹ آچار بہاری کروڑوں چلی گئے اسی اپنی بات بھی ان کی سمجھ گئے اسی اج کے تل چل جا رہے ہوں مہاراج شبد میں بخش کرتے ہیں پتری تیری بد کر پاٹی ہے منک تیری پتری پتری کہتے ہیں پتلی نو پنجابی چ پتلی کہتے ہیں پر مول شبد پتری ہے پوتری بھی بانی آتا ہے پوترے بھی آتا مان آؤں نا بچن مان آئے گا کبھی ماٹی کے ہم پوترے مان سراج کو نام پنجابی ادارے کی تھان سے للا شبد آ جا بریج بچ یا سنسکرت ادارہ اکثر ہوں ادارہ للا سورنی اکثر سورنی وہ ہوں نے جڑے ایک ہی تھان سے دوجا شبد آ جائے جی گربانی بابا سے بابا سورنی بن گئے کئی جگہ سے بیراگ لکھا کئی جگہ سے بیراگ لکھا بیراگ سے بیراگ ہر کوئی ہے اسی طرح سات سنگت جی اور بھی کئی اکثر نے جڑے سورنی کے ایک پنکی کے اکثر بھی سورنی ہوتے ہیں جی لیا راوا لالا واوا ڈاڑا لئیے کی لہن میں دو اکثر نے ہارا سے ہلا تو پنجابی دیکھ اس کر کے پتلی شبد آ جاتا ہے اور مول شبد جڑا ہے وہ راوا ہے جی آپ پڑھتے ہیں سگرے سگری پنجابی چ بن جائے سگلی یا سگلا سنسکرت یا بدھ کہ ساری یہ پنجابی کہتے ہیں ساری کئی بار بہاریاں بھائی صاحب بھائی جگیر سنگھ جیل سمجھا جا رہی بال ادھر بہار کی جیل ہے ਉੱਥੇ ਜੋ ਗੱਲ ਹੋ ਗਈ ਤੇ ਉਹ ਪੰਜਾਬੀ ਜੇ ਵੀ ਕੈਦੀ ਸੀ ਆਪਣੇ ਸਿੰਘ ਜਿਹੜੇ ਸਨ ਦੇਸ਼ ਭਗਤ ਆਈ ਜੀ ਇੱਥੇ ਆਇਆ ਤੇ ਆਈ ਜੀ ਨੂੰ ਮੈਨੂੰ ਸ਼ਿਕਾਇਤ ਕੀਤੀ ਵੀ ਜਿਹੜੇ ਸਾਰੇ ਬਿਹਾਰੀ ਨੇ ਨਾ ਸਾਰੇ ਬਿਹਾਰੀ ਸਾਡੇ ਨਾਲ ਨਫ਼ਰਤ ਕਰਦੇ ਨੇ ਉਹਨਾਂ ਦੇ ਆਖਿਆ ਵੀ ਸਾਰੇ ਇਹਨਾਂ ਦੇ ਬਹੁਤ ਬਿਹਾਰੀਆਂ ਨੇ ਸਾਨੂੰ ਲਿਆ ਵੀ ਸਾਨੂੰ ਸਾਰੇ ਪੈਂਦੇ ਉਹ ਜਾ ਕੇ ਸ਼ਿਕਾਇਤ ਕਰਤੀ ਉਹ ਬਣੇ ਤੇ ਸਾਨੂੰ ਗਾਲਾਂ ਦਿੱਤੀਆਂ ਉਹ ਕੁਦਰਤੀ ਆਈ ਜੀ ਜਿਹੜਾ ਸੀ ਪੰਜਾਬ ਦਾ ਸੀ ਉਹ ਸਮਝ ਸੀ ਪੰਜਾਬੀ ਬੋਲੀ ਤੇ ਨਾਰੇ ਦੀ ਥਾਂ ਤੇ ਗੰਦਾ ਹੁੰਦਾ ਤੇ ਉਹ ਜਿਹੜੀ ਚੀਜ਼ ਨੂੰ ਇਹ ਸਮਝਦੇ ਆ ਉਹ ਹੈ ਨੀ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਜਿਹੜਾ ਸਮਝਦੇ ਹੋ ਨਾ ਵੀ ਸਾਰੇ ਉਹ ਸਾਰੇ ਨਹੀਂ ਸਾਡੇ ਪੰਜਾਬੀ ਚ ਸਾਰੇ ਦਾ ਮਤਲਬ ਸਿਗਰੇ ਉਹ ਸਿਗਰੇ ਉਹ ਸਿਗਰੇ ਕਹਿੰਦੇ ਨੇ ਆਪਾਂ ਸਾਰੇ ਕਹਿੰਦੇ ਇਸ ਤਰ੍ਹਾਂ ਰਾਣਾ ਤੇ ਲੰਗਾ ਸੁਰਨੀ ਕਰਕੇ ਸਾਧ ਸਿੰਘ ਜੀ ਪੰਜਾਬੀ ਚ ਪੁਤਲੀ ਕਹਿ ਰਹੇ ਨੇ ਕਾਗਜ਼ਾਂ ਦੀ ਪੁਤਲੀ ਪਰ ਮੂਲ ਜਿਹੜਾ ਸ਼ਬਦ ਦੱਸਿਆ ਪੁਤਲੀ ਗੁਰੂ ਸਾਹਿਬ ਨੇ ਉਹ ਵਰਤਿਆ ਇੱਥੇ ਕਿ ਇਹ ਬੰਦੇ ਤੇਰੀ ਕਾਗਜ਼ਾਂ ਦੀ ਪੁਤਲੀ ਬਣੀ ਹੋਈ ਹੈ ਜਾਂ ਸਰੀਰ ਜਿਹੜਾ ਬਣਿਆ ਹੋਇਆ ਪੁਤਲੀ ਤੇਰੀ ਵਿਧ ਕਰ ਥਾਂਤੀ ਵਿਧੀ ਪੂਰਵਕ ਤਰੀਕੇ ਨਾਲ ਇਹਦੀ ਰਚਨਾ ਕੀਤੀ ਕਰਕੇ ਪੁਰਖ ਨੇ ਦੋ ਅੱਖਾਂ ਦੋ ਕੰਨ ਦੋ ਨਾਸਕਾ ਜੀਵ ਹੱਥ ਪੈਰ ਸਰੀਰ ਦੇ ਅੰਦਰ ਉਰਜੇ ਫਿੱਟ ਕੀਤੇ ਦਿਲ ਦਿਮਾਗ ਗੁਰਦੇ ਫੇਫੜੇ ਸਾਹ ਸੰਗਤੀ ਕਦੇ ਡਾਕਟਰਾਂ ਕੋਲ ਜਾ ਕੇ ਬੈਠੋ ਉਹਨਾਂ ਨੂੰ ਕਿਤਾਬਾਂ ਦੇਖੋ ਉਹਨਾਂ ਦੀਆਂ ਇੰਨਾ ਸਰੀਰ ਚ ਬਰੀਕੀ ਦੇ ਨਾਲ ਵਾਹਿਗੁਰੂ ਨੇ ਰਚਨਾ ਕੀਤੀ ਇੰਨੀ ਸੂਖਮ ਸੂਖਮ ਨਾੜੀਆਂ ਬਣਾਈਆਂ ਨੇ ਤੇ ਦੁਨੀਆਂ ਦਾ ਕੋਈ ਕਾਰੀਗਰ ਅੱਜ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਵਾਹਿਗੁਰੂ ਨੇ ਸਾਡੇ ਸਰੀਰ ਚ ਕੀਤਾ ਤੁਹਾਡੇ ਜੀਵ ਤੇਰੇ ਦੇਹ ਰੂਪੀ ਪੁਤਲੀ ਨੂੰ ਬਿਧ ਕਰ ਅਲੀ ਪ੍ਰਕਾਰ ਵਿਧੀ ਪੂਰਵਕ ਪਰਮਾਤਮਾ ਨੇ ਵਿਧਾਤਾ ਨੇ ਸਾਡੀ ਬਣਾਈ ਹੈ ਜਾਨ ਸੱਤ ਕਰ ਹੋਏਗੀ ਮਾਤੀ ਪੜੇ ਗੱਲ ਸੱਚ ਕਰਕੇ ਜਾਣ ਲੈ ਇਹ ਗੱਲ ਪੱਕੀ ਸਮਝ ਲੈ ਕਿ ਤੇਰੀ ਇਹ ਬਣਾਈ ਹੋਈ ਪੁਤਲੀ ਜਿਹੜੀ ਹੈ ਬਹੁਤਾ ਚਿਰ ਨਹੀਂ ਰਹੇਗੀ ਇੱਕ ਦਿਨ ਮਿੱਟੀ ਹੋ ਜਾਏਗੀ ਇੱਕ ਦਿਨ ਤੇਰਾ ਸਰੀਰ ਮਿੱਟੀ ਚ ਰਲ ਜਾਏਗਾ ਸਾਫ ਵਿੱਚ ਸਾਫ ਹੋ ਜਾਏਗਾ ਮੂਲ ਸਮਾਂ ਲਵੋ ਅਚੇਤ ਦੁਆਰ ਇਹ ਅਚੇਤ ਹੈ ਦੁਆਰ ਦੋਵਾਂ ਚਾਰਨ ਵਾਲੇ ਨੂੰ ਦੁਆਰ ਕਹਿੰਦੇ ਪਿੰਡਾਂ ਵਿੱਚ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੇ ਬੱਚੇ ਪੜ੍ਹਦੇ ਲਿਖਦੇ ਨਹੀਂ ਅਨਪੜ੍ਹ ਰਹਿ ਜਾਂਦੇ ਨੇ ਉਹਨਾਂ ਨੂੰ ਫਿਰ ਦੋਵਾਂ ਚਾਰਨ ਤੇ ਮੱਝਾਂ ਦੋਵਾਂ ਚਾਰਨ ਤੇ ਲਾ ਦਿੰਦੇ ਨੇ ਵੀ ਜਾਓ ਤੁਸੀਂ ਤਾਂ ਮਾਨ ਮੰਤਰੀ ਬਣੋਗੇ ਉਹਦੇ ਦੇ ਮਾਲ ਮੰਤਰੀ ਹੁੰਦੇ ਨੇ ਦੋਵਾਂ ਮੱਝਾਂ ਚਾਰਨ ਵਾਲੇ ਉਹਨਾਂ ਨੂੰ ਅਨਪੜ੍ਹ ਗੁਆਰ ਕਹਿ ਸਕਦੇ ਆ ਪੰਜਾਬੀ ਦਾ ਮੁਹਾਵਰਾ ਹੀ ਬਣ ਗਿਆ ਅਨਪੜ੍ਹ ਗੁਆਰ ਉਹਨੇ ਹੋਰ ਕਿਸੇ ਕੰਮ ਦੇ ਨਹੀਂ ਦੋਵਾਂ ਚਾਰਨ ਚੋਂ ਪਈ ਮੱਝਾਂ ਚਾਰਨ ਚੋਂ ਪਈ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਹਾ ਪਰਮੇਸ਼ਰ ਦੀ ਬੰਦਗੀ ਨਹੀਂ ਕਰ ਰਿਹਾ ਉਹ ਵੀ ਦੁਆਰ ਹੀ ਹੈ ਆਪਣੇ ਮੂਲ ਨੂੰ ਚੇਤੇ ਕਰੋ ਆਪਣੇ ਮੁੱਢ ਨੂੰ ਚੇਤੇ ਕਰੋ ਜਿਹੜਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਔਰ ਸਾਰਿਆਂ ਦੇ ਹਿਰਦੇ ਚ ਬੈਠਾ ਹੋਇਆ ਕੋਈ ਵੀ ਜੀਵ ਐਸਾ ਨਹੀਂ ਜਿਹਦੇ ਕੋਲ ਵਾਹਿਗੁਰੂ ਨਹੀਂ ਬਲਕਿ ਸਾਡੀ ਹੋਣ ਦੀ ਵਾਹਿਗੁਰੂ ਕਰਕੇ ਹੈ ਜੋ ਅੰਦਰ ਬੈਠਾ ਹੋਇਆ ਕਿ ਅਸੀਂ ਜੀ ਰਹੇ ਹਾਂ ਤੁਰੇ ਫਿਰਦੇ ਹਾਂ ਹੱਸਦੇ ਖੇਡਦੇ ਹਾਂ ਖਾਂਦੇ ਪੀਂਦੇ ਹਾਂ ਜੋ ਅੰਦਰ ਨਾ ਹੋਵੇ ਤਾਂ ਅਸੀਂ ਮਿੱਟੀ ਦੀ ਤੇਰੀ ਹਾਂ ਇਹ ਤਾਂ ਨਹੀਂ ਕਹੋ ਤੁਹਾਨੂੰ ਕਿਆ ਲੱਗ ਰਿਹਾ ਇਤਨੀ ਚੀਜ਼ਾਂ ਦਾ ਕਾਹਦਾ ਮਾਣ ਕਰ ਰਹੇ ਹੋ, ਇਤਨੀ ਕਾਗਜ਼ਾਂ ਦੀ ਪੁੱਤ ਨਹੀਂ ਹੈ ਜਾਂ ਕਹਿ ਲਓ ਮਿੱਟੀ ਦਾ ਖਿਡਾਉਣਾ ਹੈ, ਇਹ ਤਾਂ ਖਤਮ ਹੋ ਜਾਣਾ, ਇਹਨੇ ਤਾਂ ਗੜ ਜਾਣਾ, ਮਿੱਟੀ ਦੀ ਗੜ ਜਾਣਾ, ਇਹਦਾ ਕਾਹਦਾ ਮੰਤਰ ਜਵਾਨ ਹੋ ਰਿਹਾ, ਹੰਕਾਰ ਲੋਕਾਂ ਦੇ ਅੰਦਰ ਕਿੰਨਾ ਜ਼ਿਆਦਾ ਹੋ ਰਿਹਾ, ਗੁਰੂ ਦੀ ਗੱਲ ਸੁਣਨ ਵੀ ਰਾਜੀ ਨਹੀਂ, ਗੁਰਬਾਣੀ ਦੀ ਵਿਚਾਰ ਸੁਣਨ ਉੱਤੇ ਵੀ ਨਹੀਂ ਰਹਿ ਗਏ, ਕਿਉਂਕਿ ਹੰਕਾਰ ਕਦੀ ਕਿਸੇ ਦੀ ਗੱਲ ਸੁਣ ਨਹੀਂ ਦਿੰਦਾ। ਸਰੋਤਾ ਬਣਨ ਵਾਸਤੇ ਮਹਾਂਪੁਰਸ਼ਾਂ ਨੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਸਿੱਖਾਂ ਦੀ ਭਗਤ ਮਾਲਾ ਵਿੱਚ 14 ਗੁਣ ਲਿਖੇ ਨੇ। ਉਹਨਾਂ ਵਿੱਚ ਇੱਕ ਗੁਣ ਹੈ ਸਰੋਤਾ ਦਾ, ਨਿਮਰਤਾ ਵਾਲਾ ਹੋ ਗਿਆ, ਜੋ ਵੀ ਗੱਲ ਨਿਮਰਤਾ ਨਾਲ ਸੁਣਿਆ ਸੁਣੀ ਜਾਏਗੀ। ਜਿਹੜਾ ਹੰਕਾਰੀ ਬੰਦਾ ਕਹਿੰਦਾ ਮੈਂ ਤਾਂ ਜ਼ਿਆਦਾ ਗਿਆਨ ਨਹੀਂ ਕੀਤਾ, ਇੱਦਾਂ ਹੀ ਅੱਜ ਵਰਤਾਰਾ ਹੰਕਾਰ ਦਾ ਹਰ ਪੱਖ ਤੇ ਹਰ ਫੀਲਡ ਵਿੱਚ ਚੱਲ ਰਿਹਾ। ਪੈਸੇ ਦਾ ਹੰਕਾਰ ਹੈ, ਆਪਣੀ ਬੁੱਧੀ ਦਾ, ਆਪਣੀ ਚਤੁਰਾਈ ਦਾ, ਆਪਣੀ ਸਿਆਣਪ ਦਾ ਹੰਕਾਰ ਹੈ, ਆਪਣੇ ਸਰੀਰ ਬਲ ਦਾ, ਆਪਣੀ ਜਾਤ ਦਾ, ਆਪਣੀ ਤਾਕਤ ਦਾ ਮਾਣ ਹੈ। ਗੁਰੂ ਸਾਹਿਬ ਜੀ ਕਹਿੰਦੇ ਕਾਹਦਾ ਮਾਣ ਹੈ, ਇਤਨੇ ਤੌਰ ਤੁਹਾਨੂੰ ਕਿਆ ਮਿਲਦੇ, ਇਤਨੇ ਚੀਜ਼ਾਂ ਦਾ ਕਾਹਦਾ ਗਰਵ ਕਰ ਰਹੇ ਹੋ, ਆਓ ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਖਤਮ ਕਰਦੇ ਹਨ। ਤੀਨ ਸੇਬ ਦਿਹਾੜੀ ਕਾ ਨਿਰਮਾਣ ਸਾਹਿਬ ਜੀ ਕਹਿੰਦੇ ਤਿੰਨ ਸੇਰ ਰੋਜ ਦਾ ਪ੍ਰਾਹੁਣਾ ਹੈ, ਤਿੰਨ ਸੇਰ ਦੀ ਤਿੰਨ ਸੇਰ ਤੇ ਵੀ ਖੁਰਾਕ ਹੈ ਰੋਜ਼ ਦੀ, ਇਹਨਾਂ ਦੀ ਰੋਜ਼ ਤੋਂ ਖੁਰਾਕ ਹੈ ਰੰਗਣੀ ਵਿੱਚ ਆਟਾ ਦਾਲ ਸਬਜ਼ੀ ਦੁੱਧ ਦਹੀਂ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਰੋਜ਼ ਦੀ ਖੁਰਾਕ ਸਵੇਰ ਤੋਂ ਸ਼ਾਮ ਤੱਕ ਦੀ ਨਾਸ਼ਤੇ ਤੋਂ ਲੈ ਕੇ ਡਿਨਰ ਤੱਕ ਸਾਰੀ ਰਾਤ ਤੱਕ ਜੋ ਅਸੀਂ ਖਾਣਾ ਧਿਆਨ ਤਿੰਨ ਤਿੰਨ ਸੇਰ ਖਾਣਾ ਸਰਗੁਰੂ ਕਹਿੰਦੇ ਇੰਨਾ ਕੁ ਤੇਰਾ ਇਹ ਦੁਨੀਆਂ ਤੇ ਪ੍ਰਾਹੁਣਾ ਚੱਲ ਰਹੀ ਹੈ, ਇੰਨੇ ਜੋਗਾ ਹੀ ਤੁਮ ਦਿਹਾੜੀ ਦੇ ਤਿੰਨ ਸੇਰ ਖਾ ਰਹੇ ਹੋ, ਹੋਰ ਕਿੰਨਾ ਖਾ ਲੇਗਾ। ਅਵਰ ਅਵਰ ਪੁੱਤਰ ਦੇ ਪਾਹੇ ਅਮਾਨ, ਬਾਕੀ ਜਿਹੜੀਆਂ ਵਸਤੂਆਂ ਨੇ ਤੇਰੇ ਕੋਲ ਉਹ ਤਾਂ ਅਮਾਨਤ ਹੀ ਨੇ। ਅਮਾਨਤ ਕਹਿੰਦੇ ਨੇ ਜਿਵੇਂ ਕਿਸੇ ਨੇ ਕਿਸੇ ਨੂੰ ਕੋਈ ਚੀਜ਼ ਦਿੱਤੀ ਨੀ, ਭਾਈ ਸਾਹਿਬ ਮੇਰੀ ਚੀਜ਼ ਸਾਂਭ ਰੱਖਿਆ ਜੇ ਮੈਂ ਤੁਹਾਡੇ ਤੋਂ ਲੈ ਲੈਂਦਾ, ਉਹ ਚੀਜ਼ ਸਿਰਫ ਸਾਂਭਣੀ ਹੁੰਦੀ ਹੈ, ਉਹਦੀ ਵਰਤੋਂ ਨਹੀਂ ਕਰ ਸਕਦੀ, ਉਹ ਤਾਂ ਸਿਰਫ ਰਾਜ ਚੁੱਕਣੀ ਹੁੰਦੀ, ਉਹ ਚੀਜ਼ ਸਾਂਭ ਸਾਂਭ ਕੇ ਅਗਲੇ ਨੂੰ ਹੈਂਡ ਓਵਰ ਕਰਨੀ ਪੈਂਦੀ, ਵਾਪਸ ਦੇਣੀ ਪੈਂਦੀ। ਇਹ ਬੰਦੇ ਸੋਨਾ ਚਾਂਦੀ ਹੀਰੇ ਮੋਤੀ ਜ਼ਮੀਨਾਂ ਜਾਇਦਾਦਾਂ ਬੈਂਕ ਬੈਲੈਂਸ ਜੋ ਕੁਝ ਵੀ ਹੈ ਉਹ ਤੇਰਾ ਨਹੀਂ, ਉਹ ਤਾਂ ਤੈਨੂੰ ਅਮਾਨਤ ਮਿਲੀ ਹੋਈ ਹੈ, ਤੇਰਾ ਤਾਂ ਉਹ ਹੀ ਹੈ ਜਿਹੜਾ ਤੂੰ ਦੋ ਚੇ ਦੋ ਰੋਟੀ ਸਵੇਰੇ ਖਾ ਲੈਣਾ, ਦੋ ਤੇ ਪਹਿਲੀ ਖਾ ਲੈਣਾ, ਦੋ ਰਾਤੀ ਖਾ ਲੈਣਾ, ਵੱਧ ਤੋਂ ਵੱਧ ਤਿੰਨ ਸੇਰ ਇਹ ਜਿਹੜਾ ਤਿੰਨ ਸੇਰ ਦਾ ਤੇਰਾ ਭੋਜਨ ਹੈ ਇਹ ਵੀ ਤੇਰੀ ਅਮਾਨਤ ਹੈ, ਇਹ ਤੇਰੀ ਖੁਰਾਕ ਹੈ, ਤੂੰ ਇਹਦਾ ਮਹਿਮਾਨ ਹੈ, ਬਾਕੀ ਤੇਰੀਆਂ ਚੀਜ਼ਾਂ ਜਿਹੜੀਆਂ ਤੇਰੇ ਕੋਲ ਪਈਆਂ ਨੇ ਉਹ ਦੂਜਿਆਂ ਦੀ ਅਮਾਨਤ ਹੈ। ਜੋੜ ਜੋੜ ਕੇ ਤੂੰ ਚਾਹ ਜਾਏਗਾ ਦੂਸਰੇ ਭਾਵੇਂ ਕਾਹਦੀ ਉਜਾੜ ਦੇਣ। ਕਈ ਵਾਰੀ ਦੇਖਿਆ ਵੀ ਮਾਂ ਬਾਪ ਬੱਚਿਆਂ ਵਾਸਤੇ ਪੈਸਾ ਜੋੜ ਜੋੜ ਕੇ ਮਰ ਜਾਂਦੇ, ਬੱਚੇ ਘੜੀ ਤੋਂ ਉਜਾੜ ਦਿੰਦੇ ਆ, ਕਈ ਵਾਰੀ ਓਦਾਂ ਹੀ ਕਈ ਬੰਦੇ ਜੋੜ ਜੋੜ ਕੇ ਰੱਖ ਜਾਂਦੇ, ਬਗਾਨੀਆਂ ਨੂੰ ਸਾਂਭ ਲੈਂਦੇ, ਨਾਲ ਤਾਂ ਕੁਛ ਵੀ ਨਹੀਂ ਜਾਣਾ। ਸਗੋਂ ਤਾਂ ਤਿੰਨ ਸੇਰ ਦਿਹਾੜੀ ਦਾ ਮਹਿਮਾਨ ਹੈ ਮਿੱਤਰ, ਬਾਕੀ ਚੀਜ਼ਾਂ ਨੂੰ ਤੇਰੇ ਕੋਲ ਅਮਾਨਤ ਖਾਤੇ ਰੱਖੀਆਂ ਹੋਈਆਂ। ਦਿਸ਼ਟਾ ਅਸਤ ਰਕਤ ਕਰੇ ਤੇ ਜਾਣਾ, ਕਹਿੰਦੇ ਇਹ ਬੰਦੇ ਤੁਮਹਾਰੇ ਕੀ ਹੈ, ਹੱਡੀਆਂ ਅਸਤੀ ਗਾਂ ਹੱਡੀਆਂ ਨੂੰ ਹੱਡੀਆਂ ਦੇ ਜੋੜ ਉਦਾਂ ਦੀ ਹੱਡੀ ਪਈ ਹੋਵੇ ਨਾ ਜਿੱਥੇ ਨੰਗੀ ਹੱਡੀ ਪਈ ਹੋਵੇ ਉਹਨੂੰ ਆਪਾਂ ਹੱਥ ਨਹੀਂ ਲਾਉਂਦੇ ਪੈਰ ਨਾਲ ਪੂਰਾ ਕਰ ਦਿਆਂਗੇ ਜਾਂ ਡੰਡੇ ਨਾਲ ਪੂਰਾ ਕਰ ਦਿਆਂਗੇ ਕਿਸੇ ਜਾਨਵਰ ਦੀ ਹੋਵੇ ਕਿਸੇ ਬੰਦੇ ਦੀ ਹੋਵੇ ਹੱਡੀ ਪਹਿਲਾਂ ਜਾਨਵਰ ਦੀ ਤੇ ਭਾਵੇਂ ਹੱਥ ਲਾ ਦੀ ਬੰਦੇ ਦੀ ਹੱਡੀ ਨਹੀਂ ਲਾਉਂਦੇ ਉਹ ਬੰਦੇ ਦੀ ਹੱਡੀ ਤੇ ਬੰਦੇ ਦੀਆਂ ਨਾੜੀਆਂ ਤੇ ਬੰਦੇ ਦਾ ਖੂਨ ਬੰਦੇ ਦੀ ਚਮੜੀ ਤੇ ਰਿਸ਼ਤਾ ਹੋਰ ਕੀ ਹੈ ਸਰੀਰ ਦੇ ਵਿੱਚ ਸਾਰੇ ਸਰੀਰ ਦਾ ਜੇ ਆਪਾਂ ਮੁਆਇਨਾ ਕਰੀਏ ਬਾਹਰ ਕਹਿੰਦੇ ਹਾਰਟ ਮਾਸ ਨਾੜੀ ਕੋ ਕੇਂਦਰ ਪੰਛੀ ਬਸਿਆ ਵਿਚਾਰਾ ਹੱਡੀਆਂ ਦਾ ਮਾਸ ਦਾ ਨਾੜੀਆਂ ਦਾ ਪਿੰਜਰਾ ਦੇ ਜੀਰੋ ਕੀ ਪੰਛੀ ਰਹਿੰਦਾ ਬਿਸਟਾ ਸਰੀਰ ਚ ਗੰਦਗੀ ਹੈ ਮਾਟੀ ਦਾ ਕਿਆ ਧੋਤਾ ਸੋਮੀ ਮਾਣਸ ਦੀ ਗੱਲ ਇਹ ਹੈ ਮਿੱਟੀ ਦੇ ਗਲੇ ਨੂੰ ਸੌ ਵਾਰੀ ਧੋ ਲਓ ਫਿਰ ਮੈਲੇ ਦਾ ਮਹਿਲ ਹੈ ਫਿਰ ਚੱਕਰ ਹੀ ਨਿਕਲਦਾ ਵਿੱਚ ਅਸੀਂ ਲੱਖਾਂ ਵਾਰੀ ਨਾਲ ਬੈਠੇ ਹਜ਼ਾਰਾਂ ਵਾਰੀ ਨਾਲ ਬੈਠੇ ਅਜੇ ਵੀ ਸਾਡੇ ਸਰੀਰ ਚ ਪਸੀਨਾ ਹਟਿਆ ਤਾਂ ਨਹੀਂ ਸਾਡੇ ਮੂੰਹ ਚ ਥੁੱਕਾਂ ਜਿਹੜੀਆਂ ਹੱਟੀਆਂ ਤਾਂ ਨਹੀਂ ਸਾਡੇ ਕੰਨਾਂ ਚ ਮੈਲ ਆਉਣੀ ਨੱਕ ਚ ਮੈਲ ਆਉਣੀ ਦੰਦਾਂ ਚ ਮੈਲ ਆਉਣੀ ਸਾਡੇ ਪੇਟ ਵਿੱਚ ਮੈਲ ਸਾਡੇ ਸਾਰੇ ਸਰੀਰ ਚ ਮਲ ਮੂਤਰ ਕਰਿਆ ਪਿਆ ਉਹ ਹਟਿਆ ਤਾਂ ਨਹੀਂ ਮਹਾਰਾਜ ਕਹਿੰਦੇ ਹੈ ਕੀ ਹੈ ਇਸ ਸਭ ਹੱਡੀਆਂ ਦੇ ਉੱਤੇ ਚਮ ਲਪੇਟਿਆ ਕਹਿੰਦੇ ਬੜਾ ਸੋਹਣਾ ਬੜੀ ਜੋੜੀ ਚਮੜੀ ਹੈ ਜੀ ਇਸ ਉੱਪਰਲੇ ਰਾਸ਼ਟਰੀ ਗੁਮਾਨ ਬਸ ਇਸੇ ਚੀਜ਼ ਦਾ ਹੀ ਗੁਮਾਨ ਕਰਦਾ ਇਸੇ ਚੀਜ਼ ਉੱਤੇ ਇਨਕਾਰ ਕਰਦਾ ਵੀ ਮੈਂ ਬੜਾ ਸੋਹਣਾ ਹਾਂ ਮੈਂ ਬਹੁਤ ਸੋਹਣਾ ਮੇਰੀ ਚਮੜੀ ਸੋਹਣੀ ਹੈ ਹੱਡੀਆਂ ਬੜੀਆਂ ਸੋਹਣੀਆਂ ਮੈਂ ਲੰਮਾ ਉੱਚਾ ਹਾਂ ਇਹ ਕੁਛ ਵੀ ਨਹੀਂ ਹੈ ਇਹ ਤਾਂ ਸਿਰਫ ਹੱਡੀਆਂ ਦਾ ਮਾਸ ਦਾ ਨਾੜੀਆਂ ਦਾ ਪਿੰਜਰਾ ਹੈ ਇੱਕ ਵਸਤੂ ਤਾਂ ਹੋ ਗਿਆ ਪਾਠ ਇੱਕ ਵਸਤੂ ਨੂੰ ਜੇ ਤੂੰ ਬੋਝ ਲੈਣੀ ਤਾਂ ਤੂੰ ਪਵਿੱਤਰ ਹੋ ਸਕਦਾ ਦਿਨ ਬੁੱਝੇ ਤੂੰ ਸਦਾ ਨਾ ਪਾਠ ਪਰ ਜੇ ਤੂੰ ਉਸ ਨੂੰ ਨਹੀਂ ਬੁੱਝਦਾ ਇੱਕ ਵਸਤੂ ਨੂੰ ਤੇ ਤੂੰ ਸਦਾ ਹੀ ਨਾ ਪਾਠ ਪਾਠ ਤੇ ਨਾ ਪਾਠ ਕੀ ਹੁੰਦਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਫਾਰਸੀ ਅਰਬੀ ਚ ਪਾਕ ਕਹਿੰਦੇ ਨੇ ਪਵਿੱਤਰ ਜਿਵੇਂ ਪਾਕਿਸਤਾਨ ਬਣਾਉਣ ਵਾਲਿਆਂ ਨੇ ਆਪਣੇ ਮੁਲਕ ਦਾ ਨਾਂ ਪਾਕ ਰੱਖਿਆ ਜੀ ਪਵਿੱਤਰ ਪਾਕ ਮੈਨੇ ਪਵਿੱਤਰ ਗੁਰੂ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਉਂਦਾ ਤੂੰ ਨਾ ਪਾਕ ਪਾਕ ਨਹੀਂ ਬੂਝਿਆ ਇਹ ਬੰਦੇ ਤੂੰ ਨਾ ਪਾਕ ਹੈ ਤੂੰ ਨਾ ਪਾਕ ਹੈ ਤੂੰ ਪਵਿੱਤਰ ਨਹੀਂ ਤੂੰ ਅਪਵਿੱਤਰ ਹੈ ਕਿਉਂ ਤੂੰ ਪਾਕ ਨਹੀਂ ਬੂਝਿਆ ਪਾਕ ਨੂੰ ਨਹੀਂ ਸਮਝਿਆ ਪਾਕ ਕੀ ਹੈ ਪਾਕ ਪਰਮੇਸ਼ਵਰ ਅਕਾਲ ਪੁਰਖ ਪਵਿੱਤਰ ਹੈ ਬਾਕੀ ਸਾਰੀਆਂ ਚੀਜ਼ਾਂ ਮੈਂ ਜਿੰਨੀਆਂ ਵੀ ਸੰਸਾਰ ਦੀਆਂ ਚੀਜ਼ਾਂ ਨੇ ਸਾਰੀਆਂ ਚ ਮੈਲ ਨਿਕਲਦੀ ਅਕਾਲ ਪੁਰਖ ਦੀ ਜੋਤ ਨੂੰ ਛੱਡ ਸੋਨਾ ਅੱਠਾਂ ਧਾਤਾਂ ਵਿੱਚੋਂ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਪਰ ਸੋਨੇ ਵਿੱਚੋਂ ਵੀ ਸਾਸ ਸੰਗਲੀ ਸੁਨਿਆਰੇ ਨੂੰ ਪੁੱਛੋ ਕਿੰਨੀ ਖੋਟ ਨਿਕਲਦੀ ਉਹ ਵੀ ਇੱਕਦਮ ਨਹੀਂ ਸੁਧਾਉਂਦਾ ਉਹਨਾਂ ਨੇ ਪੁਟਾੜੀ ਪਾਪਾ ਦੀ ਖੋਟ ਕੱਢ ਕੇ ਉਸ ਦਿਨ ਪਾਇਆ ਜਾਂਦਾ ਹਰ ਚੀਜ਼ ਦੁਨੀਆਂ ਦੀ ਉਹਦੇ ਚੋਂ ਗੰਦਗੀ ਨਿਕਲਦੀ ਹੈ ਲੋਹੇ ਵਿੱਚੋਂ ਚੰਦ ਚੰਗਾਲ ਨਿਕਲਦੀ ਹੈ ਤਾਂਬੇ ਚੋਂ ਮੈਲ ਨਿਕਲਦੀ ਹੈ ਚਾਂਦੀ ਚੋਂ ਮੈਲ ਨਿਕਲਦੀ ਹੈ ਸੋਨੇ ਚੋਂ ਮੈਲ ਨਿਕਲਦੀ ਹੈ ਅੱਠਾਂ ਧਾਤਾਂ ਚੋਂ ਮੈਲ ਨਿਕਲਦੀ ਹੈ ਜਿਹੜੇ ਜਿਹੜੇ ਵੀ ਪਦਾਰਥ ਤੁਸੀਂ ਦੇਖ ਲਓ ਜਿੰਨੇ ਸਰੀਰ ਨੇ ਤਾਂ ਪ੍ਰਤੱਖ ਮੈਲ ਦੇ ਭਰੇ ਹੋਏ ਨੇ ਮਹਾਰਾਜ ਕਹਿੰਦੇ ਜੇ ਤੂੰ ਇਹਨਾਂ ਨੂੰ ਪਵਿੱਤਰ ਕਰਨ ਲੱਗੇਗਾ ਤੇ ਪਵਿੱਤਰ ਨਹੀਂ ਹੋਣੀ ਅੱਖਾਂ ਚੋਂ ਗੰਦ ਨਿਕਲਣੀ ਕੰਨਾਂ ਚੋਂ ਮੈਲ ਨਿਕਲਣੀ ਨੱਕ ਚੋਂ ਮੈਲ ਨਿਕਲਣੀ ਦੰਦਾਂ ਚੋਂ ਮੈਲ ਨਿਕਲਣੀ ਪੇਟ ਚ ਮੈਲ ਇਹ ਕਿਵੇਂ ਕਰਨ ਹੋਵੇ کے فضائل صاحب بہتر نہیں ہو سکتا. ہاں جی تو ایک واحگرو میں جوت سروپ میں بوجھ لینے سے تو پاک ہو سکتا ہے. ایک بس بوجھ جاتا ہوں میں پاک. لیکن ایک وسطو کہہ ہے ایک وسطو آتما ہے جن سارے اندر جوت ہے اکال پرکھ کی آتما ان جیسے بوجھ لگنے کا پوتر ہو گئے دن بوجھے تو سدا نہ پا جی نہیں بوجھ رہا تو تم جھوٹا ہی رہے گا پر میں سو والی گنگا نہ ہو تو نانک گر کو قربان شہیدوں کے سرتاج گرو ارجن دیو جی فرمان کرتے گر کو قربان گرو تو گرو تو قربان جا گرو کر سکتا تین پوتر گرو تیری محل تو ہو سکتا ہے جس سے پائی ہے ہر پورک سجان گرو کو پرماتما ملتا ہے. جی گرو مل گیا تو پرماتما کا گیان ہوئے گا نہیں تو نہیں ہوئے گا. اس کر کے گر جیسا نہ ہی کو دیو اس مست پہاڑ سولہ پیسے سولہ سو پانچ تین پتہ لگاؤ واحد جی کا واحد جی کا